Thank you. ਆਨੰਦ ਰੱਖਿਓ ਗ੍ਰਾਤੀ ਤਰੇ ਉੱਠ ਵਾਹੂ ਕੋ ਦੌਰਿਓ ਆਗੇ ਮੈਂ ਭੂਖ ਸੋਈ ਕਰ ਸੁਖ ਸੋ ਗਰਖ ਨਹੀਂ ਜਾਣਿਓ
ਆਗੇ ਮੈਂ ਭੂਖ ਸੋਈ ਕਰ ਸੁਖ ਸੋ ਗਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ
ਮੰਨਿਓ ਕਿਰਪਾ ठाकुर सेवक को
ਸਫਲ ਉਹ ਆਇਆ ਗੁਰਮੁਖ ਪਰਿ ਉਪਕਾਰੀ ਬਿਰਲਾ ਆਇਆ, ਗੁਰਮੁਖ ਆਪ ਗਵਾਏ ਸੁਖ ਫਲ ਪਾਇਆ।
ਕੀਤਾ ਕੀ ਉਹਨੇ?
ਗੁਰਮੁਖ ਸਾਖੀ ਸਬਦ ਸਿੱਖ ਸੁਣਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ। ਸੱਜਣ ਦੇ ਮੂੰਹ ਸੱਚ, ਸੱਜਣ ਦੇ ਮੂੰਹ ਸੱਚ, ਸੱਚ ਸੁਹਾਇਆ, ਸੱਚ ਸੁਹਾਇਆ, ਗੁਰਮੁਖ ਜਨਮ ਸਵਾ, ਗੁਰਮੁਖ ਜਨਮ ਸਵਾ, ਜਗਤ ਸਰਾਇਆ। ਧੰਨ ਸੇਵਕ ਸਭਨੇ ਉਹ ਆਇਆ, ਧੰਨ ਸੇਵਕ ਸਭਨੇ ਉਹ ਆਇਆ, ਧੰਨ ਸੇਵਕ ਸਭਨੇ ਉਹ ਆਇਆ। ਗੁਰਮੁਖ ਪੰਡਿਤ ਹੋਏ ਪ੍ਰਬੋਧਿਆ,
ਸਫਲ ਉਹ ਆਇਆ।
ਕੌਣ? ਗੁਰਮੁਖ ਪੰਡਿਤ ਹੋਏ ਜਗ ਪ੍ਰਬੋਧਿਆ, ਗੁਰਮੁਖ ਆਪ ਗਵਾਏ ਅੰਦਰ ਸੋਧਿਆ, ਗੁਰਮੁਖ ਆਪ ਗਵਾਏ ਅੰਦਰ ਸੋਧਿਆ।
ਪਿੱਠ ਮੈਂ ਮਨ ਪ੍ਰਬੋਧੇ ਆਪਣਾ,
ਗੁਰਮੁਖ ਪਿੱਠ ਮੈਂ ਮਨ ਪ੍ਰਬੋਧੇ ਆਪਣਾ, ਖਬਰ ਦੀ ਜਾਵੇ ਗੁਰਮੁਖ ਪੰਡਿਤ ਹੋਏ ਜਗ ਪ੍ਰਬੋਧਿਆ, ਗੁਰਮੁਖ ਆਪ ਗਵਾਏ ਅੰਦਰ ਸੋਧਿਆ। ਗੁਰਮੁਖ ਹੈ ਨਿਰਵੈਰ ਨਾ ਵੈਰ ਵਿਰੋਧਿਆ, ਗੁਰਮੁਖ ਸਤ ਸੰਤੋਖ ਨਾ ਕਾਮ ਕਰੋਧਿਆ। ਕਿਉਂ ਵਰਨਾ ਉਪਦੇ ਸਹਿਜ ਸਮੋਧਿਆ, ਸਹਿਜ ਪਰਮਾ ਉਪਦੇ ਸਹਿਜ ਸਮੋਧਿਆ, ਮੰਤਰ ਰਾਮ ਰਾਮ ਨਾਮ ਧਿਆਨ ਸਰਬਤਰ ਪੂਰਨ, ਧਿਆਨ ਸਰਬਤਰ ਪੂਰਨ, ਗਿਆਨ ਸਭ ਦੁੱਖ ਸੁਖ ਜੁਗਤ ਨਿਰਮਲ ਨਿਰਵੈਰ। ਚੌਂਬਰਨਾ ਉਪਦੇਸ਼ ਉਪਦੇਸ਼ ਸਭ ਮਿੱਤਰ ਸਤਰੇ, ਭਗਵੰਤ ਭਗਤ ਪਾਵਨੀ, ਭਗਵੰਤ ਭਗਤ ਪਾਵਨੀ, ਪਰ ਨਿੰਦਾ ਨਾ ਸਰੋਤ ਸਰਵਣ ਆਪ ਖੱਟ ਲੱਖਣ ਪੂਰਨ ਪੁਰਖੇ।
ਛੇ ਨਿਸ਼ਾਨੀਆਂ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਸ ਗੁਰਮੁਖ ਦੀਆਂ,
ਖੱਟ ਲੱਖਣ ਪੂਰਨ ਪੁਰਖੇ ਨਾਨਕ ਨਾਮ ਸਾਧ ਸੁਜਨ। ਧੰਨ ਸੇਵਕ ਸਭਨੇ ਉਹ ਆਇਆ, ਧੰਨ ਸੇਵਕ ਸਭਨੇ ਉਹ ਗੁਰਮੁਖ ਸਤ ਸੰਤੋ ਨਾ ਕਾਮ ਕਰੋ ਦਿਆ।
ਜੋ ਬਰਨਾ ਉਪਦੇ ਸਹਿਜ ਸਮੋਦਿਆ ਸਹਿਜ ਸਮੋਦਿਆ ਤਨ ਜਿਹੜੇ ਦੀ ਮਾਂ ਤਨ ਜਿਹੜੇ ਦੀ ਮਾਂ
ਜੋਧਾ ਜੋਧਿਆ ਓੜੇ ਕਿੰਨੇ ਬਹੀ
ਸੂਰਜ ਕਿਰਨ ਮਿਲੇ
ਜਲ ਕਾ ਜਲ ਹੁਆਰਾ
ਸੂਰਜ ਕਿਰਨ ਮਿਲੇ ਜੋ ਜਲ ਮੈਂ ਜਰਿਆ ਖਿਤਾਨਾ ਤੇ ਜੋਤੀ ਸਭ ਜੋਤ ਸਮਾਨਾ ਮਿਟ ਗਏ ਗਵਨ ਮਿਟ ਗਏ ਗਵਨ ਪਾਏ ਪਿਸਲਾ ਨਾਨਕ ਪ੍ਰਭ ਕੇ ਸਤਿਗੁਰਾਂ
ਆਦਰਯੋਗ ਪ੍ਰਬੰਧ ਵੱਲੋਂ ਸ਼੍ਰੀ ਪਨੇਸਰ ਸਾਹਿਬ ਸੈਕਟਰੀ ਸਾਹਿਬ ਜੀ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ ਵਿੱਚ ਦਾਸ ਹੁਣ ਕੀਰਤਨ ਤੋਂ ਬਾਅਦ ਕੁਛ ਆਪ ਜੀ ਦੀ ਸੇਵਾ ਅੰਦਰ ਆਪ ਦੇ ਬਖਸ਼ੇ ਹੋਏ ਬਲ ਅਸੀਸ ਅਤੇ ਬਖਸ਼ੀਸ਼ ਨਾਲ ਕੁਛ ਬਚਨ ਕਰ ਸਕੇ। ਪਹਿਲੇ ਇੱਕ ਸੂਚਨਾ ਹੈ ਜੋ ਸ਼ਾਇਦ ਸੈਕਟਰੀ ਸਾਹਿਬ ਦਿੰਦੇ ਤਾਂ ਭਲੀ ਭਾਂਤ ਹੁੰਦੀ, ਸ਼ਾਇਦ ਮੇਰੇ ਤੋਂ ਕੋਈ ਇੱਧਰ ਉੱਧਰ ਹਿੰਸਾ ਰਹਿ ਜਾਏ, ਆਪਣਾ ਇਹ ਕੰਮ ਨਹੀਂ ਨਾ, ਕਿ ਦੋ ਗੱਡੀਆਂ ਕਿਸੇ ਰਾਹ ਵਿੱਚ ਖਲੋਤੀਆਂ ਨੇ, ਜਿਨ੍ਹਾਂ ਦੇ ਨੰਬਰ ਵੀ ਦੱਸ ਤੁਸੀਂ ਕਹਿ ਦਿੱਤਾ ਕੀ ਹੈ
KQM207 ਵਿਰਦੀ ਬਿਲਡਰ KKT406 ਵਾਕਸ ਵੈਗਨ, ਇਹਨਾਂ ਨੇ ਰਾਹ ਬਲੋਕ ਕੀਤਾ ਹੋਇਆ
ਅਤੇ ਕਿਰਪਾ ਕਰਕੇ ਸ਼ਾਂਤੀਪੂਰਵਕ
ਹੁਣ ਕਥਾ ਕਰ ਲਿਆ ਕਰ,
ਇਹਨਾਂ ਦੇ ਮਾਲਕ ਉੱਠ ਕੇ ਗੱਡੀਆਂ ਨੂੰ ਇੱਕ ਪਾਸ, ਜੋ ਮੇਰੇ ਪਿਆਰਿਆਂ ਦਾ ਆਦਰ ਕਰਦਾ ਹੈ, ਮੇਰਾ ਨਾਂ ਲੈਣ ਵਾਲਿਆਂ ਨੂੰ ਇੱਜ਼ਤ ਦਿੰਦਾ ਹੈ, ਜੋ ਮੇਰੀ ਰਾਹ ਉੱਤੇ ਚੱਲਣ ਵਾਲੇ ਮਰਦਾਨੇ ਖੁਦਾ ਨਾਲ ਪਿਆਰ ਕਰਦਾ ਹੈ, ਹੋਰ ਤਾਂ ਕੀ ਗੁਰੂ ਮਹਾਰਾਜ ਨੇ ਇੱਕ ਵਾਕ ਅੰਦਰ ਕੈਸਾ ਆਖਿਆ ਹੈ ਕਿ ਜੇ ਕੋਈ ਉਹਨਾਂ ਨਾਲ ਸੋਹਣਾ ਅਤੇ ਮਿੱਠਾ ਸ਼ੀਰੀ ਕਲਾਮੀ ਨਾਲ ਬੋਲ ਵੀ ਪਵੇ ਤਾਂ ਮਹਾਰਾਜ, ਜੇ ਕੋਈ ਤੇਰੇ ਪਿਆਰਿਆਂ ਨਾਲ ਸੋਹਣਾ ਬੋਲੇ ਤਾਂ ਫਿਰ ਕੀ ਉਹਨੂੰ ਦਿਓਗੇ। ਸ਼ਬਦ ਦੁਆਰਾ ਸਤਿਗੁਰੂ ਜੀ ਕਹਿੰਦੇ ਨੇ जे को जी कहे उन्हां को तो जम की तलब ना होई। कैसा खूबसूरत सौदा है ते कितना इस शब्द विच अपने प्यारियां महापुरुषां संतां भगतां भगौतियां गुरमुखां साधां ते ब्रह्म ज्ञानियां दा ये जिन्ने मैं लफ्ज़ कहे ने इको ही तोल दे ने ना वख वख ने गल इको ही है सारियां दी। जिमें होर भी कोई मिसाल इदा मिल सकती है तो खैर जे को जी कहे उन्हां को जम की तलब ना होई। तुसी आपका दास साथियां समेत देख रहा सी कि जिस दिन तो अखंड पाठ आरंभ किया है उस दिन तो बीबियां भैणा घरां दे कम्मां नूं तलांजली दे के महापुरशां दे प्यार सत्कार विच गुरु बाबे गुरु नानक देव जी दे चलाए हुए मार्ग ते चलदियां होयां लंगर सजांदियां ने प्रशादे बनांदियां ने गुरु कियां संगतां जूठे भांडे मांजदियां ने पर याद इन्हां महापुरशां दी है। साई सवारियां ने दिन रात बड़े पहरे दे के रब दे प्यारियां ने रब्बी जीवड़ियां नूं आदर देण लई पवित्र गुरबाणी दा इक सार जिवें भाई गुरदास जी कहिंदे ने झरना झरदा निज रहै लगातारी कोई झरना झरदा होवे ते मैं श्री गुरु ग्रंथ साहिब महाराज जी दे रब्बी वाकां नूं इस तरह झरने वांग अलापिया है झरना झरदा निज रहै गुरमुख बाणी अखड़ कढ़ाई ते किस बाणी दा पाठ होया है जिहड़ी अखड़ हिरदियां नूं कर सकदी है शब्द जो अखड़ हिरदिया करता है ये टकसाल है ना तो शब्द नाल इत्थे हिरदे कड़े जाते हैं। कई मेरे वर्गियां नूं चिब भी पै जाते हैं टकसाल कई सिक्कियां नूं चिब भी पै जाते हैं यानी कोल रह के हौमें का शिकार बने रहते हैं। उन्हां दी हालत उस डड्डू वर्गी है जो सरोवर विच ही रहिंदा है तो रहिंदा भी कौलफुल दे गुआंढ विच है पर वह खांदा जाला है। सलल इत्थे लिखे है खैर गुरु साहब जी अंदर अनेकां वाक आते हैं पर दूरों आके खुशबू का आशिक एक पौरा उडारियां ला के परवाजियां ला के कमल फुल ते बैठ जाता है उदा मकरंद लैके तुर जाता है तो बैठिया होया उदे पर हरकत विच रहिंदे ने फस ना जावां इत्थे स्वाद लिया रस लिया तो अपने राह चले गए। डड्डू कोल ही रहिंदा है उदा घर बिल्कुल पड़ोस विच है कमल दे कोल लेकिन वह जाला ही खांदा है। गुरु ग्रंथ साहिब जी ने इस तरह नाल उस मनमुख की दशा लिखी है जो रहिंदा भी श्री गुरु ग्रंथ साहिब दे कोल ही है शब्द भंडार दे कोल है गुरद्वारे विच भी है लेकिन उहदी हालत इदां दी है। भाई गुरदास जी ने तो एक जगह चिचड़ नाल भी मुशाबत दिती है जिहड़ा कि दुध दे कोल ही रहिंदा है थणा दे कोल पर पींदा रत है लहू पींदा। होर भी उन्हां कई मसालां दित्तियां ने मैं दो ही कहना क्योंकि सारिया दासते ही कटी जाए लज्जा आती है तो खैर महापुरश दुनिया में आते ने इना दा आना भी प्रवान है इना दा रहना भी प्रवान है ते इना दा जाना भी प्रवान है। तो सतसंग जी अनंत काल तो इस दुनिया में आवाजाई का सिलसिला चलिया है ते करोड़ा जीव जंत आंदे ते रोज़ तुरदे ने रोज़ आवाजाई हुंदी है पर ये पता नहीं कि सारी दुनिया दौड़ी भज्जी जहाज़ां ते इधर उधर जा कित्थे नूं रही है। एक मुसलमान शायर ने आख्या है दरवेश ने संत कहिंदे ने भई दुनिया दौड़ के मौत वाले दिन वल नूं जा रही है ते इहनूं जिंदगी कहिंदे ने उड उड के जांदे हां मौत दे दिन वल रहन कट्टी एक दिन घट गया एक रात घट गई हौली हौली तुरद्या तुरद्या जिमें मेरे महबूब कहते हैं एक शब्द विच के बहती जात जिमें नदी तुरी जाती है लहर आईया वड्डिया भी छोटिया भी होर छोटिया भी जड़िया सूखम भी इस तरह बिस्वे चसिया करिया पहरा थिती वारी माह होआ ये सब लहर ही ने समय दियाँ तो हयाती दी नदी तुरी जाती है पर बहती जात कदे दृष्ट न धारत ये मनुख ऐसा है कि ये वेखदा ही नहीं इन्हें कभी सोचा ही नहीं जदों जरा भी सोचिए तो हाँ निकलती है ढिड दियाँ दुंगाइया गहराइया विचों इतें ही फिरद्या फिरद्या 72 वरे दे हो गए 75 दे हो गए 80 दे हो गए 90 ਦੇ ਉਹ ਚੱਲੇ, ਹੁਣ ਕੀ ਹੋਣਾ ਹੈ? 90 ਕਾ ਸੇਜਾ ਸਣੀ, ਸੇਜ ਜਮਾ ਆਸਣ, ਸੇਜ ਜੋਗਾ ਹੀ ਹੋ ਗਿਆ। 90 ਕਾ ਸੇਜਾ ਸੇਜਾ ਸਣੀ, ਲੇਕਿਨ ਹਾਲੇ ਵੀ ਕੁਛ ਕਰ ਸਕਦਾ ਸੀ। ਗੁਰਦੇਵ ਕਹਿੰਦੇ ਨੇ ਆਸ਼ਾਵਾਦੀ ਧਰਮ ਹੈ ਨਾ, ਗੁਰੂ ਘਰ ਜੋ ਹੈ ਗੁਰਮਤਾ ਆਸ਼ਾਵਾਦੀ ਧਰਮ, ਤੂੰ ਹਾਲੇ ਵੀ ਸੇਜ 'ਤੇ ਪਿਆ ਵਿਆ ਵੀ ਬੜਾ ਭਾਰੀ ਕੰਮ ਕਰ ਸਕਦਾ ਜੋ ਕਰਨਾ ਚਾਹੀਦਾ। ਕਿਹੜਾ? ਪ੍ਰੈਕਟਿਸ ਕਰ ਲਵੇਂ, ਜਿੰਨੇ ਕੁ ਦਮ ਰਹਿੰਦੇ ਨੇ ਉਹ ਪ੍ਰਭੂ ਦੇ ਲੇਖੇ ਲਾਦਮੇ ਸਿਮਰਨ ਕਰ ਲਵੇਂ, ਇਹ ਕੰਮ ਕਰਨ ਯੋਗ ਹੋ ਸਕਦਾ। ਪਰ ਕਿਉਂਕਿ ਤੂੰ ਹੈਬਚੁਲ ਹੋ ਗਿਆ ਹੈ ਲੜਨ ਦਾ, ਗਾਲਾਂ ਕੱਢਣ ਦਾ, ਨਿੰਦਿਆ ਚੁਗਲੀ ਕਰਨ ਦਾ ਅਤੇ ਸੁਣਨ ਦਾ, ਅਤੇ ਉਹ ਆਦਤ ਹਾਲੇ ਵੀ ਪੂਰੀ ਕਰੀ ਜਾਂਦਾ। ਡੇਹੜੀ 'ਚੋਂ ਕਹਿੰਦਾ ਨੂੰਹਾਂ ਨਾਲ ਲੜਦਾ ਹੈ, ਜੇ ਮੈਂ ਨਾ ਹੋਵਾਂ ਤਾਂ ਕੁੱਤੇ ਰੋਟੀਆਂ ਲੈ ਜਾਣ। ਵਾਹ ਤੇਰੇ, ਹਾਲੇ ਵੀ ਮੈਂ ਨਾ ਹੋਵਾਂ ਆਪਣਾ ਬਲ ਜਿਤਾਉਂਦਾ ਹੈ। ਗੁਰਦੇਵ ਜੀ ਦਾ ਫਰਮਾਨ ਹੈ 90 ਕਾ ਸੇਜਾ ਸਣੀ, ਹਾਲਾਂਕਿ ਘਰ ਵਾਲਿਆਂ ਨੇ ਅੰਦਰੋਂ ਬਾਹਰ ਅਤੇ ਬਾਹਰੋਂ ਬਰਾਂਡੇ 'ਚ ਅਤੇ ਬਰਾਂਡਿਓਂ ਬੂਹੇ ਕੋਲ ਡੇਹੜੀ 'ਚ ਕਰ ਦਿੱਤਾ ਵੀ ਚੱਲਣ ਦੀਆਂ ਤਿਆਰੀਆਂ ਕਰੋ, ਅੰਦਰੋਂ ਤੁਰਿਆ ਹੋਇਆ ਹੈ, ਪਰ ਹਾਲੇ ਬਲ ਜਿਤਾਉਂਦਾ ਹੈ ਕਿ 90 ਕਾ ਸੇਜਾ ਸਣੀ ਮੂਲ ਨਾ ਜਾਣੇ, ਹਾਲੇ ਆਪਣਾ ਮੂਲ ਨਹੀਂ ਪਛਾਣਦਾ। ਵਟ ਐਮ ਆਈ, ਹਾਲੇ ਲੋਕਾਂ ਦੀ ਪਛਾਣ ਕਰੀ ਜਾਂਦਾ ਹੈ, ਹਾਲੇ ਇਹ ਨਹੀਂ ਸੋਚਣ ਦਾ ਯਤਨ ਕਰਦਾ ਮੈਂ ਕੀ ਹਾਂ, ਮੂਲ ਨਾ ਜਾਣੇ। ਗੁਰੂ ਸਾਹਿਬ ਜੀ ਮੂਲ ਦੇ ਸੰਬੰਧ ਵਿੱਚ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ। ਦੁਨੀਆ ਦੀ ਹਰ ਚੀਜ਼ ਆਪਣੇ ਮੂਲ ਵੱਲ ਵੱਧਦੀ। ਦੇਖੋ ਪਾਣੀ, ਇਹਨੂੰ ਭਾਵਾਂ ਕੋਈ ਵਾਟਰ ਵਰਸ ਵਿੱਚ 100 ਫੁੱਟ ਉੱਚੀ ਟੰਕੀ ਬਣਾ ਦਿਓ, ਜਦੋਂ ਤੁਰੇਗਾ ਤਾਂ ਨੀਵੇਂ ਪਾਸੇ ਨੂੰ ਆਏਗਾ, ਪਾਣੀ ਨੀਵੇਂ ਬੰਨੇ ਨੂੰ ਆਏਗਾ। ਅੱਗ ਇੱਥੇ ਬਾਲੋ, ਇਹਦੇ 'ਚੋਂ ਜਿਹੜੀ ਵੀ ਲਾਟ ਨਿਕਲੂਗੀ ਆਪਣੇ ਮੂਲ ਵੱਲ ਨੂੰ ਨਿਕਲੂਗੀ, ਸੂਰਜ ਵੱਲ ਨੂੰ। ਪਾਣੀ ਜਿਸਲੇ ਵੀ ਤੋਰਿਆ ਜਾਏਗਾ ਸਮੁੰਦਰ ਵੱਲ ਨੂੰ, ਨੀਵੇਂ ਪਾਸੇ ਨੂੰ ਜਾਏਗਾ। ਪਰ ਮਨੁੱਖੀ ਇੱਕ ਹੈ, ਫਲ ਟੁੱਟਦਾ ਹੈ ਦਰਖਤ ਨਾਲੋਂ, ਉੱਪਰ ਵੀ ਤਾਂ ਖੁੱਲ੍ਹਾ ਥਾਂ ਹੈ, ਹੇਠਾਂ ਨੂੰ ਆਉਂਦਾ ਹੈ, ਧਰਤੀ 'ਚੋਂ ਬਣਿਆ ਹੈ ਨਾ, ਆਪਣੇ ਮੂਲ ਵੱਲ ਆਉਂਦਾ ਹੈ। ਲੇਕਿਨ ਮਨੁੱਖ ਹੈ ਜਿਹੜਾ ਆਪਣੇ ਮੂਲ ਤੋਂ ਦੂਰ ਜਾਂਦਾ ਹੈ, ਗੁੱਥਾ ਰਹਿੰਦਾ, ਇਹਨੂੰ ਪਤਾ ਹੀ ਨਹੀਂ ਮੇਰਾ ਮੂਲ ਕੀ ਹੈ ਅਤੇ ਮੈਂ ਕਰਨਾ ਕੀ ਹੈ ਅਤੇ ਕਰ ਕੀ ਰਿਹਾ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਉਹ ਤੇਰੇ ਨਾਲ ਹੈ ਅਤੇ ਗੁਰਮਤੀ ਰੰਗ ਮਾਂ। ਵਾਹ ਵਾਹ। ਇੱਕ ਲਖਨਊ ਦੇ ਬੜੇ ਮਹਾਂਪੁਰਸ਼ ਹੋਏ ਨੇ ਸੂਫੀ ਫਕੀਰ, ਉਹਨਾਂ ਦਾ ਉਪਨਾਮ ਹੈ ਨਜ਼ੀਰ। ਨਜ਼ੀਰ ਮੈਨੇ ਹੁੰਦਾ ਉਦਾਹਰਣ, ਐਗਜ਼ੈਂਪਲ, ਮਿਸਾਲ। ਸਾਡਾ ਸਾਰਿਆਂ ਦਾ ਜੀਵਨ ਕਿਸੇ ਲਈ ਕੋਈ ਨਾ ਕੋਈ ਉਦਾਹਰਣ ਹੋਣਾ ਚਾਹੀਦਾ ਹੈ, ਐਗਜ਼ੈਂਪਲਰੀ ਹੋਣਾ ਚਾਹੀਦਾ। ਉਹਨਾਂ ਆਪਣਾ ਉਪਨਾਮ ਮੋਰ ਛਾਪ ਨਜ਼ੀਰ ਰੱਖਿਆ। ਨਜ਼ੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕ ਸੁਣੇ ਜਾਂ ਪੜ੍ਹੇ, ਅਤੇ ਉਹਦੇ ਵਿੱਚ ਇੱਕ ਸਲੋਕ ਆਇਆ ਜੇ ਤੋਂ ਉਹਨੂੰ ਕਾਂਬਾ ਛਿੜ ਗਿਆ। ਸਾਨੂੰ ਵੀ ਕਈ ਵਾਰੀ ਛਿੜਿਆ ਹੋਵੇ ਜੇ ਇਹਨੂੰ, ਮੁਬਾਰਕ ਹੈ, ਪਰ ਉਹ ਕੰਬ ਉੱਠੀ ਉਹਦੀ ਕੋਠੀ। ਇਹਦੇ ਵਿੱਚ ਲਿਖਿਆ ਸੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਲੋਹੇ ਦੇ ਪਿੰਜਰੇ ਵਿੱਚ ਖਲੋਤੇ ਹਾਂ, ਤਲਵਾਰਾਂ ਦੀ ਛਾਂ ਥੱਲੇ ਗਾ ਰਹੇ ਨੇ। ਅਸੀਂ ਆਸਣ 'ਤੇ ਬੈਠ ਕੇ ਨਹੀਂ ਮਹਾਰਾਜ ਦਾ ਜਸ ਗਾ ਸਕਦੇ, ਉਹ ਪਿੰਜਰੇ 'ਚ ਗਾ ਕੇ ਦੱਸਦੇ ਨੇ ਅਤੇ ਅਸਲੀ ਗੱਲ ਆ ਹੈ ਕਰਨ ਵਾਲੀ। ਤਾਂ ਉਹ ਕਹਿੰਦੇ ਕੀ ਨੇ, ਕਰਨੋ ਹੁਤੋ ਸੋ ਨਾ ਕੀਓ। ਉਹ ਇਨਸਾਨ, ਹੋਰ ਤੂੰ ਕੰਮ ਤਾਂ ਦੁਨੀਆਂ 'ਚ ਬੜੇ ਕੀਤੇ, ਹੱਦ ਲਾ ਦਿੱਤੀ, ਆਪਣੇ ਵੱਡਿਆਂ ਵਡੇਰਿਆਂ ਦੀ ਕਮੀ ਪੂਰੀ ਕਰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਅਤੇ ਉਹਨਾਂ ਤੋਂ ਤਾਂ ਕੁਛ ਹੋਇਆ ਨਹੀਂ, ਅਤੇ ਮੈਂ ਉਹ ਕਰ ਜਾਵਾਂ ਜਿਹੜਾ ਗਾਹਾਂ ਲਿਆ ਤੋਂ ਵੀ ਨਾ ਹੋਵੇ। ਏਡੀ ਦੌੜ ਭੱਜ ਤੇ ਤੂੰ ਤੀਬਰਤਾ ਨਾਲ ਲੱਗਿਆ। ਪਰ ਗੁਰੂ ਤੇਗ ਬਹਾਦਰ ਜੀ ਦਾ ਅਰਸ਼ਾਦ ਹੈ ਕਿ ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੇ ਫੰਦ, ਨਾਨਕ ਸਮਿਓ ਰਮ ਗਏ ਅਬ ਕਿਉਂ ਰੋਬ ਤੈਨ। ਜਦੋਂ ਨਜ਼ੀਰ ਮਹਾਂਪੁਰਸ਼ ਨੂੰ ਇਹ ਸਲੋਕ ਸੁਣਿਆ ਤਾਂ ਉਹਨਾਂ ਕੰਬ ਗਿਆ, ਅਤੇ ਇਸ ਸਲੋਕ ਦੇ ਅਦਬ ਵਿੱਚ ਆ ਕੇ ਉਹਨੇ ਵੀ ਆਪਣੀ ਕਲਮ ਚਲਾਈ। ਉਰਦੂ ਵਿੱਚ ਇੱਕ ਸ਼ੇਰ ਕਹਿੰਦਾ ਹੈ, ਜੇ ਕਿਸੇ ਨੂੰ ਮਸ ਹੈ ਤਾਂ ਗੌਰ ਨਾ ਸੁਣੋ, ਜਿਸ ਕਾਮ ਕੋ ਤੂੰ ਦੁਨੀਆ ਮੇਂ ਆਇਆ ਥਾ ਐ ਨਜ਼ੀਰ, ਕਰਨਾ ਹੁਤੋ ਸੋ ਨਾ ਕੀ। ਜਿਸ ਕਾਮ ਕੋ ਤੂੰ ਦੁਨੀਆ ਮੇਂ ਆਇਆ ਥਾ ਐ ਨਜ਼ੀਰ, ਅਰੇ ਖਾਨਾ ਖਰਾਬ ਤੁਝਸੇ ਵੋਹੀ ਕਾਮ ਰਹਿ ਗਿਆ। ਉੱਜੜਨ ਜੋਗਿਆ ਉਹ ਤਾਂ ਕੰਮ ਤੂੰ ਕੀਤਾ ਨਹੀਂ, ਟੁੰਬਿਆ ਨਹੀਂ, ਛੋਇਆ ਨਹੀਂ, ਹਾਲੇ ਇੱਕ ਪੂਣੀ ਵੀ ਨਹੀਂ ਛੂਕੂ ਚੋਂ ਕੱਤੀ, ਅਤੇ ਕਦੋਂ ਮੁਕਾਉਣੀਆਂ ਨੇ ਸਾਰੀਆਂ। ਮਹਾਂਪੁਰਸ਼ ਆਪਣੇ ਪਹਿਲੇ ਦਿਨ ਤੋਂ ਇਸ ਫਿਕਰ ਵਿੱਚ ਰਹਿੰਦੇ ਨੇ ਕਿ ਇਹ ਦੁਨੀਆ ਰਹਿਣ ਦਾ ਥਾਂ ਨਹੀਂ ਹੈ, ਜੋ ਆਇਆ ਸੋ ਚੱਲ ਸੀ ਅਤੇ ਸਭ ਕੋ ਆਈ ਵਾਰੀ ਆ। ਇਸ ਫਿਕਰ ਵਿੱਚ ਉਹ ਫਿਰ ਕਰਦੇ ਕੀ ਨੇ, ਪਰਮੇਸ਼ੁਰ ਦੀ ਯਾਦ ਵਿੱਚ ਸਦਾ ਤਤਪਰ ਰਹਿੰਦੇ ਨੇ। ਇੱਕ ਸੰਤ ਵੀ ਕਹਿੰਦੇ ਨੇ ਇਹਨਾਂ ਨੂੰ, ਦਰਵੇਸ਼ ਵੀ ਕਹਿੰਦੇ ਨੇ ਉਰਦੂ ਫਾਰਸੀ ਵਾਲੇ, ਦਰਵੇਸ਼। ਦਰਵੇਸ਼ ਫਾਰਸੀ ਦਾ ਲਫ਼ਜ਼ ਹੈ, ਇਹਦੇ ਦੋ ਲਫ਼ਜ਼ਾਂ ਦਾ ਜੋੜ ਹੈ, ਦਰ ਜਮਾਂ ਆਵੇਸ਼। ਦਰ ਵੇਜ਼ ਯਾਨੀ ਬੂਹੇ 'ਤੇ ਹਰ ਵੇਲੇ ਲਟਕਣ ਵਾਲਾ, ਅਵੇਜ਼ਾ ਹੋਣਾ ਲਟਕਣਾ, ਜਿਹੜਾ ਪਰਮੇਸ਼ੁਰ ਦੇ ਹੁਕਮ ਵਿੱਚ ਸਦਾ ਤੱਤ ਪਰ ਰਹੇ, ਲਟਕਿਆ ਰਹੇ ਨੇੜੇ ਹੀ, ਉਹਨੂੰ ਦਰਵੇਸ਼ ਕਹਿੰਦੇ ਨੇ। ਤੋ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਦਾ ਹਰ ਸਮਾਂ ਇਉਂ ਹਜ਼ੂਰੀ ਵਿੱਚ ਲਗਾਇਆ ਹੁੰਦਾ ਹੈ ਤਾਂ ਉਹਨਾਂ ਦਾ ਯਸ ਹੁੰਦਾ ਹੈ। ਇੱਕ ਦਿਨ ਦੱਸ ਰਹੇ ਨੇ ਆਪ ਜੀ ਦੇ ਸਾਹਮਣੇ ਫਕੀਰ ਬਾਬਤ ਵੀ ਕਿਹਾ ਸੀ ਸਿਆਣਿਆਂ ਨੇ, ਫਕੀਰ ਨੂੰ ਦੇ ਤਿੰਨ ਅੱਖਰ ਨੇ ਅਤੇ ਤਿੰਨਾਂ ਦੇ ਤਿੰਨ ਅਰਥ ਕੀਤੇ ਨੇ। ਫੱਫੇ ਤੋਂ ਉਹ ਖਾਂਦੇ ਪੀਂਦੇ ਥੋੜ੍ਹਾ ਨੇ, ਜਿਹਦੇ ਨਾਲ ਸਾਵਧਾਨੀ ਬਣੀ ਰਹੇ ਸਰੀਰਕ ਵੀ ਅਤੇ ਮਾਨਸਿਕ ਵੀ। ਤੋ ਫੱਫੇ ਤੋਂ ਫਾਕਾ, ਫਾਕਾ ਗੁਰੂ ਘਰ ਵਿੱਚ ਹੈ, ਅਲਪਾਹਾ ਮੇਰੇ ਬਰਤਨੇ ਰੱਖਣੇ, ਇੱਦਾਂ ਤਾਂ ਕਈ ਬੀਬੀਆਂ ਨਹੀਂ ਖਾਂਦੀਆਂ, ਸਵੇਰੇ ਤੋਂ ਹਟ ਜਾਣਾ ਅਤੇ ਅਗਲੇ ਦਿਨ ਕਮੀ ਪੂਰੀ ਕਰ ਦੇਣੀ, ਡੈਫੀਸ਼ੈਂਸੀ ਮੇਕਅਪ ਕਰ ਦੇਣੀ, ਕਹਿਣਾ ਮੈਂ ਬਰਤ ਰੱਖਿਆ, ਬਰਤ ਰੱਖਿਆ ਕਿ ਆਂਢ ਗੁਆਂਢ ਵੀ ਖਾ ਜਾਣਾ। ਕਿਆ ਭਰਮ ਹੈ ਸਾਡੇ, ਅਸੀਂ ਜਿਤਨੀ ਧਾਰਮਿਕ ਕਿਰਿਆ ਕਰਦੇ ਹਾਂ ਸਿਰਫ ਰਸਮੀ ਕਰ ਰਹੇ ਹਾਂ, ਰਸਮੀ। ਗੁਰੂ ਸਾਹਿਬ ਜੀ ਨੇ ਗੁਰਸਿੱਖ ਨੂੰ ਸਦਾ ਦਾ ਬਰਤੀ ਬਣਾਇਆ ਹੈ, ਅਲਪ ਆਹਾਰ, ਸੁਲਪਸੀ ਨਿੰਦਰਾ, ਦਇਆ ਸ਼ਿਮਾ ਤਨਪੀਤ, ਆਸਾ ਦੀ ਵਾਰ ਅੰਦਰ ਵੀ ਫਰਮਾਉਂਦੇ ਨੇ ਅੰਨ ਪਾਣੀ ਥੋੜ੍ਹਾ ਖਾਇਆ। ਤੋ ਸਤਸੰਗ ਜੀ, ਫੇ ਤੋਂ ਫਾਕਾ, ਗਾਹਾਂ ਕਾਫ ਆਇਆ ਦਨੁਕਤੀਆ, ਕਾਫ ਤੋਂ ਕਨਾਇਤ, ਕਨਾਇਤ ਮੈਨੇ ਕੰਟੈਂਟਮੈਂਟ, ਸਬਰ, ਸ਼ੁਕਰ, ਪਰਮੇਸ਼ੁਰ ਨੇ ਜੋ ਦਿੱਤਾ ਹੈ ਮੈਂ ਸ਼ਾਇਦ ਉਹਦੇ ਵੀ ਯੋਗ ਨਾ ਹੋਵਾਂ, ਕੋਸ਼ਿਸ਼ ਕਰਨਾ, ਜੇ ਅਰਦਾਸ ਕੀਤੀ ਪ੍ਰਾਪਤ ਹੋ ਗਿਆ ਸ਼ੁਕਰ ਸ਼ੁਕਰ ਸ਼ੁਕਰ, ਜੇ ਨਹੀਂ ਹੋਇਆ ਤਾਂ ਪਰਮੇਸ਼ੁਰ ਤੂੰ ਮੇਰੀ ਮੰਗ ਨਾਲੋਂ ਜ਼ਿਆਦਾ ਸਿਆਣਾ ਹੈ, ਹਾਲੇ ਮੇਰੇ 'ਤੇ ਉਹ ਵਕਤ ਨਹੀਂ ਆਇਆ ਹੋਵੇਗਾ, ਮੈਂ ਉਸਦੇ ਯੋਗ ਨਹੀਂ ਹੋਵਾਂਗਾ। ਮਹਾਂਪੁਰਸ਼ ਇਸ ਤਰ੍ਹਾਂ ਨਾਲ ਕਨਾਇਤ ਦਾ ਜੀਵਨ ਗੁਜ਼ਾਰਦੇ ਨੇ। ਅੰਗਰੇਜ਼ੀ 'ਚ ਲਿਖਿਆ ਫਸਟ ਡਿਜ਼ਰਵ ਦੈਨ ਡਿਜ਼ਾਇਰ, ਪਹਿਲੇ ਯੋਗ ਹੋਵੋ ਫਿਰ ਮੰਗ ਮੰਗੋ। ਤੁਸੀਂ ਆਪ ਬੱਚਿਆਂ ਨੂੰ ਦੇਖਿਆ ਹੋਊਗਾ, ਸਾਡੇ ਘਰ ਤਾਂ ਇੱਦਾਂ ਹੋ ਜਾਂਦੀ ਹੈ ਅਤੇ ਬੱਚਾ ਯੋਗ ਨਹੀਂ ਹੁੰਦਾ, ਇਹ ਹਾਲੇ ਛੋਟੇ ਛੋਟੇ ਸੀ, ਕਹਿਣ ਅਤੇ ਸਾਨੂੰ ਵੀ ਲੋਕਾਂ ਵਾਂਗੂ ਮੋਟਰਸਾਈਕਲ ਲੈ ਦਿਓ। ਉਹ ਮੈਂ ਕਿਉਂ ਆਉਂਦਾ ਤਾਂ ਹਾਲੇ ਤੁਹਾਨੂੰ ਆ ਟਰਾਈਸਾਈਕਲ ਵੀ ਨਹੀਂ ਅਤੇ ਮੰਗਦੇ ਮੋਟਰਸਾਈਕਲ। ਕਹਿਣ ਦਾ ਭਾਵ ਕੀ ਹੈ, ਮਨੁੱਖ ਯੋਗ ਵੀ ਨਹੀਂ ਹੁੰਦਾ ਅਤੇ ਰੱਬ ਤੋਂ ਲੰਗਰ ਕਰਾ ਕੇ, ਖੰਡ ਪਾਠ ਕਰਾ ਕੇ, ਹੋਰ ਕਈ ਕੁਝ ਕਰਕੇ, ਅਰਦਾਸਾਂ ਕਰਾ ਕੇ ਉਹ ਚੀਜ਼ ਮੰਗਦਾ ਹੈ ਜਿਹਦੇ 'ਚ ਅਸੀਂ ਯੋਗਤਾ ਹਾਸਲ ਨੇ। ਫਸਟ ਡਿਜ਼ਰਵ ਦੈਨ ਡਿਜ਼ਾਇਰ, ਇੱਕ ਸਿਆਣਾ ਕਹਿੰਦਾ ਹੈ ਪਹਿਲੇ ਯੋਗਤਾ ਪੈਦਾ ਕਰੋ ਫਿਰ ਵਾਹਿਗੁਰੂ ਆਪੇ ਦੇਵੇਗਾ। ਉਹਨੇ ਦੇਣਾ ਕਿਹਨੂੰ ਹੈ, ਆਪਣੇ ਸ਼ਹਿਜ਼ਾਦਿਆਂ 'ਚ ਹੀ ਵੰਡਣਾ ਹੈ ਸਭ ਕੁਝ, ਅਤੇ ਅੱਗੇ ਜੋ ਕੁਛ ਦਿੱਤਾ ਹੈ ਸਾਡੇ ਬਿਨਾਂ ਮੰਗੇ ਤੋਂ ਦਿੱਤਾ ਹੋਇਆ, ਬੜਾ ਮਿਹਰਬਾਨ ਹੈ। ਅਤੇ ਤੀਜਾ ਅੱਖਰ ਹੈ ਰਾਰਾ, ਰਾਰੇ ਤੋਂ ਰਹਿਮ, ਫਕੀਰ ਵਿੱਚ ਸਦਾ ਰਹਿਮ ਹੁੰਦਾ ਹੈ। ਜੇ ਬਾਬਾ ਨਾਨਕ ਫਕੀਰਾਂ ਦਾ ਵੱਡਾ ਫਕੀਰ, ਪੀਰਾਂ ਪੀਰ, ਹਾਦੀਆਂ ਸਰਹਾਦੀ, ਚੋਰ ਨੂੰ ਮਿਲਦਾ ਹੈ ਅਤੇ ਉਹਦੀ ਹਾਲਤ 'ਤੇ ਤਰਸ ਕਰਦਾ ਹੈ, ਜੇ ਕਾਤਲ ਨੂੰ ਮਿਲਦਾ ਹੈ ਅਤੇ ਉਹਦੀ ਹਾਲਤ 'ਤੇ ਤਰਸ ਕਰਦਾ ਹੈ, ਜੇ ਕਿਸੇ ਆਦਮਖੋਰ ਨੂੰ ਮਿਲਦਾ ਹੈ ਅਤੇ ਉਹਦੀ ਹਾਲਤ 'ਤੇ ਤਰਸ ਕਰਦਾ ਹੈ। ਗੁਰੂ ਸਾਹਿਬ ਜੀ ਦਾ ਮਿਸ਼ਨ ਕੀ ਸੀ, ਹੇਟ ਦੀ ਸਿੰਨ ਨੌਟ ਦੀ ਸਿੰਨ, ਪਾਪ ਤੋਂ, ਪਾਪ ਤੋਂ ਨਫ਼ਰਤ ਕਰੋ, ਪਾਪੀ ਤੋਂ ਨਾ ਕਰੋ। ਅਸੀਂ ਪਾਪੀ ਤੋਂ ਨਫ਼ਰਤ ਕਰਦੇ ਹਾਂ ਅਤੇ ਕਰਮ ਸਾਡਾ ਪਾਪੀ ਵਾਲਾ ਹੀ ਹੁੰਦਾ ਹੈ। ਹਾਂ ਇੰਨਾ ਹੈ ਕਿ ਹੁਸ਼ਿਆਰੀ ਨਾਲ ਆਂਢ ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਪਤਾ ਨਹੀਂ ਲੱਗਣ ਦਿੰਦੇ, ਕਰਤੂਤ ਸਾਡੀ ਵੀ ਉਹੋ ਜਿਹੀ ਹੁੰਦੀ ਹੈ, ਅਤੇ ਅਸੀਂ ਪਾਪੀ ਤੋਂ ਨਫ਼ਰਤ ਕਰਦੇ ਹਾਂ, ਪਾਪ ਤੋਂ ਘੱਟ ਨਫ਼ਰਤ ਕਰਦੇ ਹਾਂ। ਤੋ ਸਤਸੰਗ ਜੀ, ਮਹਾਂਪੁਰਸ਼ਾਂ ਦਾ ਜੀਵਨ ਅਜਿਹਾ ਹੋਇਆ ਕਰਦਾ ਹੈ, ਫਕੀਰ ਜਾਂ ਦਰਵੇਸ਼ ਜਿਵੇਂ ਆਉਂਦੇ ਨੇ। ਮੈਂ ਅੰਤ ਵਿੱਚ ਆਪ ਜੀ ਦੇ ਸਾਹਮਣੇ ਇਹ ਗੱਲ ਕਹਿ ਕੇ ਸਮਾਪਤੀ ਕਰਦਾ ਹਾਂ, ਪਰ ਆਓ ਸਾਰੇ, ਜਿਵੇਂ ਤੁਸੀਂ ਆਦਰਯੋਗ ਭਾਈ ਸਾਹਿਬ ਭਾਈ ਸਵਰਨ ਸਿੰਘ ਹੋਰਾਂ ਨਾਲ ਵੀ ਬੋਲਦੇ ਰਹੇ, ਉਹਨਾਂ ਨੂੰ ਆਸਰਾ ਦਿੱਤਾ ਹੈ, ਆਦਰਨੀਯ ਸ਼੍ਰੀ ਗਿਆਨੀ ਗੁਰਦੇਵ ਸਿੰਘ ਹੋਰਾਂ ਨਾਲ ਵੀ ਬੋਲ ਕੇ ਉਹਨਾਂ ਨੂੰ ਟੇਕ ਦਿੱਤੀ ਹੈ, ਅਤੇ ਸਾਡੇ ਨਾਲ ਵੀ ਤੁਸੀਂ ਕਿਰਪਾ ਕਰੋ ਅਤੇ ਸਾਨੂੰ ਵੀ ਆਸਰਾ ਦਿਓ, ਅਸੀਂ ਵੀ ਤੁਹਾਡੇ ਦਰ ਦੇ ਇਸੇ ਤਰ੍ਹਾਂ ਭਿਖਾਰੀ ਹਾਂ। ਅਤੇ ਹੌਲੀ ਹੌਲੀ ਸਾਰੀ ਸੰਗਤ ਇੱਥੋਂ ਕੋ ਉਚਾਰਨ ਕਰੋ, ਓੜਕ ਨਿਭ ਹੀ ਪ੍ਰੀਤ ਸੇਵਕ ਕੀ, ਓੜਕ ਨਿਭ ਹੀ ਪ੍ਰੀਤ। ਅੰਜਲ ਦੇ ਅਧੀਨ ਦੋ ਕੁ ਵਰੇ ਇੰਗਲੈਂਡ ਵਿੱਚ ਅਤੇ ਬਹੁਤੀ ਦੇਰ ਸਾਊਥ ਹਾਲ ਗੁਰਦੁਆਰੇ ਰਹਿਣ ਦਾ ਇਤਫਾਕ ਹੋਇਆ। ਜਿਹਨਾਂ ਸੱਜਣਾਂ ਨੇ ਉਹ ਜਗ੍ਹਾ ਗੁਰਦੁਆਰਾ ਸਾਹਿਬ ਦੇਖਿਆ ਹੋਵੇਗਾ ਉਹ ਜਾਣਦੇ ਨੇ ਕਿ ਗੁਰਦੁਆਰੇ ਤੋਂ ਬਾਹਰ ਨੂੰ ਨਿਕਲੀਏ ਤਾਂ ਇੱਕ ਸੜਕ ਹੈ ਅਤੇ ਸੜਕ ਨੂੰ ਕਰੋਸ ਕਰੀਏ ਤਾਂ ਅੱਗੇ ਇੱਕ ਕਬਰਸਤਾਨ ਹੈ। ਕੁਛ ਸਿਹਤ ਦੀ ਖਰਾਬੀ ਕਰਕੇ ਦਾਸ ਬਹੁਤਾ ਤਾਂ ਨਹੀਂ ਪਰ ਸਾਥੀਆਂ ਨੂੰ ਲੈ ਕੇ ਗੁਰਦੁਆਰੇ 'ਚੋਂ ਜਦੋਂ ਨਿਕਲਣਾ ਅਤੇ ਕਬਰਸਤਾਨ ਵਿੱਚ ਸੈਰ ਕਰਨ ਦਾ ਇਤਫਾਕ ਬਣਨਾ। ਰੋਜ਼ ਨਵੀਂ ਸੜਕੇ ਪੈਣਾ ਅਤੇ ਉੱਥੇ ਇੱਟਾਂ ਲੱਗੀਆਂ ਹੋਣੀਆਂ ਕਬਰ ਦੇ ਉੱਤੇ, ਕਿਸੇ 'ਤੇ ਕੁਛ ਅਤੇ ਕਿਸੇ 'ਤੇ ਕੁਛ ਲਿਖਿਆ ਹੋਣਾ। ਆਪਨੇ ਤੱਕਿਆ ਹੋਵੇਗਾ ਇੰਗਲੈਂਡ ਦੇ ਜਿਤਨੇ ਗੁਰਦੁਆਰੇ ਨੇ ਤਕਰੀਬਨ ਸੱਜੇ ਖੱਬੇ ਅੱਗੇ ਪਿੱਛੇ ਉਹਨਾਂ ਦੇ ਕੋਲ ਕਬਰਸਤਾਨ ਜ਼ਰੂਰ ਹੈ। ਚਰਚ ਖਰੀਦੇ ਨੇ ਸਿੰਘਾਂ ਨੇ ਅਤੇ ਮੈਂ ਸਮਝਦਾ ਕਿ ਉਹਨਾਂ ਰੂਹਾਂ ਦਾ ਵੀ ਭਲਾ ਹੋ ਰਿਹਾ। ਅਨੇਕਾਂ ਅਖੰਡ ਪਾਠ ਹੁੰਦੇ ਨੇ ਉੱਥੇ, ਲੰਗਰ ਹੁੰਦੇ ਨੇ, ਅਰਦਾਸਾਂ ਹੁੰਦੀਆਂ ਨੇ, ਕਥਾ ਕੀਰਤਨ ਹੋ ਰਹੇ ਨੇ, ਉਹਨਾਂ ਦਾ ਵੀ ਇਹਦੇ 'ਚ ਕੋਈ ਭਲਾ ਹੀ ਹੈ। ਖੈਰ ਮੈਨੂੰ ਦਾਸ ਨੂੰ ਹੱਟਦਿਆਂ ਹੱਟਦਿਆਂ ਇੱਕ ਗੱਲ ਯਾਦ ਆ ਗਈ, ਇੱਕ ਕਬਰ ਕੋਲ ਦੀ ਲੰਘਣ ਲੱਗੇ ਮੈਂ ਅਮਰੀਕ ਸਿੰਘ ਕਾਕੇ ਨੂੰ ਆਖਿਆ ਵੀ ਬੇਟਾ ਤੂੰ ਇਹ ਯਾਦ ਕਰ ਲੈ, ਜੇ ਪੈਨਸਲ ਹੈ ਤਾਂ ਗੱਲ ਲਿਖ ਲੈ, ਯਾਦ ਕਰਕੇ ਸੰਗਤਾਂ ਦੀ ਭੇਟਾ ਕਰਾਂਗੇ। ਆਪਣਾ ਆਪਣਾ ਚਾਅ ਹੁੰਦਾ, ਸੰਗਤਾਂ ਦੀ ਭੇਟਾ ਕਰਾਂਗੇ, ਉਹ ਮੈਂ ਤੁਹਾਡੇ ਕੋਲ ਉਸ ਕਬਰ ਦੀਆਂ ਸਤਰਾਂ ਪੇਸ਼ ਕਰਨ ਲੱਗਾ ਹਾਂ। ਇਸ ਤੋਂ ਬਾਅਦ ਸਮਾਪਤੀ ਕਰਦੇ ਹਾਂ। ਕਬਰ ਦੇ ਉੱਤੇ ਲਿਖਿਆ ਸੀ, ਹਲਕੀ ਜਿਹੀ ਅੰਗਰੇਜ਼ੀ ਹੈ, ਬਹੁਤ ਕੋਈ ਗੋਲਾਬਾਰੀ ਨਹੀਂ ਇਹਦੇ ਵਿੱਚ, ਬੰਬਾਰਡਮੈਂਟ ਵਾਲੀ ਨਹੀਂ, ਸਲੀਸ ਜਿਹੀ ਸੌਖੀ, ਅਤੇ ਮੈਨੂੰ ਆਉਂਦੀ ਵੀ ਹੁਣ ਇੱਦਾਂ ਦੀ ਅਭਿਆਸ ਹਟ ਗਿਆ। ਖੈਰ ਉਹਦੇ 'ਤੇ ਲਿਖਿਆ ਸੀ, ਲਿਸਨ ਲਿਸਨ ਉਹ ਪਾਸਰ ਬਾਈ, ਅਸਾਂ ਤਾਂ ਚਾਰੇ ਖਲੋ ਗਏ ਪਏ ਤਾਂ ਸਾਨੂੰ ਹੀ ਆਵਾਜ਼ਾਂ ਪੈਂਦੀਆਂ ਨੇ, ਲਿਸਨ ਨਹੀਂ ਨਹੀਂ ਸੰਜੀਦਗੀ ਨਾਲ, ਲਿਸਨ ਲਿਸਨ ਉਹ ਪਾਸਰ ਬਾਈ, ਲਿਸਨ ਲਿਸਨ ਉਹ ਪਾਸਰ ਬਾਈ, ਐਸ ਯੂ ਆਰ ਨਾਉ ਵਨ ਡੇ ਵਾਜ਼ ਆਈ, ਸੁਣ ਸੁਣੋ ਰਾਈਆ ਜਿੱਦਾਂ ਅੱਜ ਤੂੰ ਏ ਇੱਦਾਂ ਕਦੀ ਮੈਂ ਵੀ ਸੀ। ਕਬਰ 'ਚੋਂ ਬੋਲਦਾ ਹੈ ਕੋਈ, ਲਿਸਨ ਲਿਸਨ ਉਹ ਪਾਸਰ ਬਾਈ, ਐਜ ਯੂ ਆਰ ਨਾਉ ਵਨ ਡੇ ਵਾਜ਼ ਆਈ। ਅੱਗੇ ਉਹਨੇ ਕਿਹਾ ਐਜ ਆਈ ਐਮ ਨਾਉ ਵਨ ਡੇ ਯੂ ਵਿਲ ਬੀ, ਜਿਵੇਂ ਮੈਂ ਅੱਜ ਹਾਂ ਇੱਕ ਦਿਨ ਤੂੰ ਵੀ ਇੱਦਾਂ ਹੋਵੇਂਗਾ। ਗੌਰ ਨਿਮਾਣੀ ਛੱਡ ਕਰੇ, ਕੋਈ ਘਬਰਾ ਨਾ ਜਾ ਕੇ ਬਾਹਰੋਂ ਗੱਲ ਹੈ, ਗੌਰ ਨਿਮਾਣੀ ਛੱਡ ਕਰੇ ਨਿਕਰਿਆ ਕਰਿਆ ਸਰ ਪਰ ਮੈਂ ਥੀ ਆਵਣਾ ਮਰਨੋ ਨਾ ਡਰਿਆ, ਲਿਸਨ ਲਿਸਨ ਉਹ ਪਾਸਰ ਬਾਈ, ਐਜ ਯੂ ਆਰ ਨਾਉ ਵਨ ਡੇ ਵਾਜ਼ ਆਈ, ਐਜ ਆਈ ਐਮ ਨਾਉ ਵਨ ਡੇ ਯੂ ਵਿਲ ਬੀ, ਪ੍ਰੀਪੇਅਰ ਐਂਡ ਫੋਲੋ ਮੀ, ਤਿਆਰੀ ਕਰ ਅਤੇ ਆ ਮੇਰੇ ਪਿੱਛੇ, ਮੈਂ ਤੁਹਾਡੇ ਪੇਟ ਕਰਨਾ। ਮਹਾਂਪੁਰਸ਼ਾਂ ਨੇ ਸਾਡੇ ਸਾਹਮਣੇ ਜਿਉਣ ਦਾ ਚੱਜ ਸਾਨੂੰ ਸਿਖਾਇਆ ਹੈ ਅਤੇ ਨਾਲ ਨਾਲ ਜੀਵਨ ਗੁਜ਼ਾਰਨ ਦਾ ਢੰਗ ਦੱਸਿਆ ਹੈ ਅਤੇ ਨਾਲ ਨਾਲ ਕਿਵੇਂ ਪ੍ਰੀਤਮ ਦੀ ਯਾਦ ਅੰਦਰ ਲਵਲੀਨ ਹੋ ਕੇ ਇੱਥੋਂ ਜਾਣਾ ਹੈ, ਕਿਵੇਂ ਸੁਰਖਰੂ ਹੋ ਕੇ ਉਹਦੀ ਬਾਰਗਾਹ 'ਚ ਜਾਣਾ ਹੈ। ਫਕੀਰ ਦਾ ਜੀਵਨ ਕੀ ਹੈ? ਪਹਿਲੇ ਫਨਾ ਫਿਰ ਬਕਾ। ਫਕੀਰ ਦਾ ਜੀਵਨ ਕੀ ਹੈ? ਆਪ ਗਵਾਈਏ ਤਾਂ ਸ਼ ਫਕੀਰ ਤੋਂ ਮੁਰਾਦ ਸਾਰੇ ਖਾਲਸੇ, ਅਸੀਂ ਸਾਰੇ ਗੁਰੂ ਦੇ ਸਿੱਖ ਦਾ ਜੀਵਨ ਹੈ, ਆਪ ਗਵਾਈਏ ਤਾਂ ਸ਼ ਪਾਈਏ। ਤੋ ਸਤਸੰਗ ਜੀ, ਇਹ ਜੀਵਨ ਕੀ ਹੈ? ਪਹਿਲੇ ਟਹਿਲ ਫਿਰ ਮਹਿਲ, ਪਰ ਇਹ ਮਿਲਦਾ ਕਿਹਨੂੰ ਹੈ? ਜਾਂ ਕੋ ਸਾਧ ਕਿਰਪਾਲ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਇਸ ਲਈ ਗੁਰੂ ਖਾਲਸਾ ਜੀ ਅੰਤ ਵਿੱਚ ਫਿਰ ਇੱਕ ਵਾਰੀ ਤੁਕ ਕਹਿ ਕੇ ਮਹਾਂਪੁਰਸ਼ਾਂ ਦੀ ਬਰਸੀ ਮਨਾਈ ਹੈ। ਗੁਰੂ ਕਿਰਪਾ ਕਰੇ ਕੋਈ 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 ਗੱਲ ਸਾਨੂੰ ਯਾਦ ਰਹੇ
ਕੁਛ ਵਰ੍ਹਿਆਂ ਤੋਂ ਆਪਦੇ ਦਾਸਾਂ ਨੂੰ ਵੀ ਸੁਭਾਗ ਪ੍ਰਾਪਤ ਹੋਇਆ ਦਿੱਲੀ ਅੰਦਰ ਸ਼੍ਰੀ ਆਦਰਯੋਗ ਸੰਤ ਬਾਬਾ ਸੁਜਾਨ ਸਿੰਘ ਹੋਰਾਂ ਦੇ ਡੇਰੇ ਕਾਬਲ ਦੀਆਂ ਅਤੇ ਹੋਰ ਦਿੱਲੀ ਦੀਆਂ ਸੰਗਤਾਂ ਨਾਲ ਮਿਲ ਕੇ ਬਾਬਾ ਈਸ਼ਰ ਸਿੰਘ ਸਾਹਿਬ ਜੀ ਬਾਬਾ ਆਨੰਦ ਸਿੰਘ ਸਾਹਿਬ ਜੀ ਦੇ ਇਹ ਦਿਵਸ ਮਨਾਉਣ ਦਾ ਇਤਫਾਕ ਬਣਦਾ ਹੈ। ਮੈਂ ਇੱਕ ਗੱਲ ਇਹਨਾਂ ਦੇ ਜੀਵਨ ਵਿੱਚੋਂ ਬੜੀ ਕਮਾਲ ਦੀ ਸੁਣਨ ਵਿੱਚ ਆਈ ਹੈ ਅਤੇ ਉਹ ਇਹ ਕਿ ਗੁਰੂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਗੁਰੂ ਜੀ ਦਾ ਆਪ ਜੀ ਪ੍ਰਤੱਖ ਪਰਮੇਸ਼ਰ ਵਾਂਗ ਆਦਰ ਕਰਦੇ ਸਨ। ਅੱਜ ਅਜ਼ੀਜ਼ੁਲ ਕਦਰ ਕਾਕਾ ਰਜੀਵ ਸਿੰਘ ਜੀ ਨੇ ਆਪਦੇ ਦਾਸਿਆਂ ਨੂੰ ਭੋਜਨ ਛਕਾਇਆ ਅਤੇ ਉੱਥੇ ਇੱਕ ਫੋਟੋ ਦੇ ਦਰਸ਼ਨ ਹੋਏ, ਉਹਦੇ ਤੋਂ ਹਿਸਾਬ ਲੱਗਾ ਕਿ ਬਾਬਾ ਜੀ ਨੂੰ ਇਸ ਲੋਕ ਤੋਂ ਪ੍ਰਭੂ ਦੇ ਲੋਕ ਗਏਆਂ 37 ਵਰੇ ਹੋ ਗਏ ਨੇ, 37 ਵਰੇ ਤੋਂ ਸ਼ਾਇਦ 1940 ਵਿੱਚ ਆਪ ਜੀ ਪ੍ਰਭਪੁਰ ਪਿਆਨਾ ਕਰ ਗਏ ਨੇ, 37 ਸਾਲ ਹੋ ਗਏ ਨੇ। ਹਰ ਸਾਲ ਵੱਧ ਤੋਂ ਵੱਧ ਹੀ ਉਹਨਾਂ ਦੀ ਆਕਰਸ਼ਿਤ ਜੀਵਨ ਸ਼ਕਤੀ ਨਾਲ ਸੰਗਤਾਂ ਗੁਰੂ ਦੇ ਚਰਨੀ ਲੱਗਦੀਆਂ ਨੇ। ਮੈਂ ਆਪਣੇ ਮਨ 'ਚ ਸੋਚਿਆ ਹੋਇਆ ਅੰਦਰ ਲਿਆ, ਤੇਤੋਂ ਪਿੱਛੋਂ ਤੈਨੂੰ ਕੋਈ 37 ਦਿਨ ਯਾਦ ਕਰੂਗਾ ਕਿ ਨਹੀਂ? ਅਸੀਂ ਸਾਰੇ ਬੈਠੇ ਹਾਂ, 37 ਮਹੀਨੇ ਤਾਂ ਬੜੀ ਗੱਲ ਹੈ, 37 ਵਰੇ ਤਾਂ ਬੜੀ ਗੱਲ ਹੈ, ਕੋਈ 37 ਕੁ ਘੰਟੇ ਲੱਗਣਗੇ ਕਿਸੇ ਨੂੰ ਯਾਦ ਕਰਦਿਆਂ ਤਾਂ ਕੋਈ ਇੱਥੇ ਹੋ ਗਿਆ ਹੈ, ਕੋਈ ਫਿਕਰ ਕਰਨਾ ਚਾਹੀਦਾ ਇਸ ਲਈ। ਤੋ ਸਤ ਸੰਗਤ ਜੀ, ਅੰਤ ਵਿੱਚ ਦਾਸ ਇਹ ਕਹਿੰਦਾ ਹੈ ਕਿ ਅੱਜ ਹੀ ਆਦਰਯੋਗ ਰੱਬ ਜੀ ਸਾਹਿਬ ਅਤੇ ਵੀਰਨ ਲਾਲ ਸਿੰਘ ਜੀ ਦੱਸ ਰਹੇ ਸਨ ਅਤੇ ਅਸਾਂ ਉਸ ਅਸਥਾਨ 'ਤੇ ਜਾ ਕੇ ਵੀ ਵੇਖਿਆ ਕਿ ਬਾਬਾ ਜੀ ਇੱਕ ਖੱਡਾ ਕੱਢ ਕੇ ਬਹਿੰਦੇ ਹੁੰਦੇ ਸੀ। ਗੁਰੂ ਜੀ ਤੋਂ ਤਾਂ ਮੈਂ ਨੀਵੇਂ ਹੋਣਾ ਹੀ ਹਾਂ, ਨੀਵੇਂ ਬਹਿਣਾ ਹੀ ਹਾਂ, ਮੈਂ ਇੰਨਾ ਨੀਵਾਂ ਬੈਠਾਂ ਕਿ ਗੁਰੂ ਦੇ ਖਾਲਸੇ ਦੇ ਜੋੜੇ ਜਿੱਥੇ ਮੇਰੇ ਸਿਰ ਬਰਾਬਰ ਆ ਜਾਣ ਉੱਥੇ ਮੈਂ ਇੰਨਾ ਨੀਵਾਂ ਹੋ ਕੇ ਬੈਠਾਂ। ਇਹ ਗੱਲ ਕੀ ਹੈ, ਇਹਦਾ ਇਹ ਅਰਥ ਨਹੀਂ ਵੀ ਅਸੀਂ ਸਾਰਿਆਂ ਨੂੰ ਬਰਸੀ ਮਨਾਈਏ ਅਤੇ ਪਹਿਲਾਂ ਇੱਥੇ ਆ ਕੇ ਟੋਏ ਖੱਡਿਆ ਕਰੀਏ। ਐਸੀਆਂ ਗੱਲਾਂ ਵਹਿਮ ਪ੍ਰਸਤੀ ਦੇ ਮੈਂ ਬਿਲਕੁਲ ਹੱਕ ਵਿੱਚ ਨਹੀਂ, ਸ਼ਰਧਾ ਦੇ ਹੱਕ ਵਿੱਚ ਹਾਂ ਅਤੇ ਤੰਦਰੁਸਤ ਸ਼ਰਧਾ ਦੇ ਹੱਕ ਵਿੱਚ ਹਾਂ। ਇਹਦਾ ਇਹ ਅਰਥ ਨਹੀਂ ਵੀ ਅਸੀਂ ਇਹਨਾਂ ਦੀ ਬਰਸੀ ਮਨਾਈਏ ਅਤੇ ਨਾਲ ਖੱਡੇ ਵੀ ਕੱਢ ਕੇ ਇੱਥੇ ਬੈਠਿਆ ਕਰੀਏ, ਪ੍ਰਬੰਧ ਕੇ ਕੰਮ ਪਹਿਲਾਂ ਕਰਿਆ ਕਰਨ, ਐਸੀ ਬਾਤ ਨਹੀਂ। ਸੂਚਨਾ ਕਾਹਦੀ ਹੈ ਕਿ ਮਨੁੱਖ ਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਕਹੋ ਨਾਨਕ ਕਿਆ ਦੀਜੇ, ਕਹੋ ਨਾਨਕ ਕਿਆ ਦੀਜੇ। ਕੀਰਤਨੀਆਂ ਦਾ ਹੋਰ ਪਾਠੀਆਂ ਦਾ ਜਿਤਨਾ ਸਤਿਕਾਰ ਉਹ ਕਰਦੇ ਸਨ ਯੂਨੀਕ ਹੈ, ਲਾਮਿਸਾਲ ਹੈ। ਗੁਰਬਾਣੀ 'ਚ ਇੱਕ ਤੁੱਕ ਆਉਂਦੀ ਹੈ ਤੋ ਭਾਵ ਲੈਣਾ ਹੈ, ਜਿਵੇਂ ਮੈਂ ਇਹ ਬੇਨਤੀ ਕੀਤੀ ਕਿ ਉਹ ਨੀਵੇਂ ਥਾਂ ਬਹਿੰਦੇ ਸਨ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਕਹੋ ਨਾਨਕ ਕਿਆ ਦੀਜੇ। ਅੱਗੇ ਜੋ ਕੁਛ ਦੇਣਾ ਹੈ ਉਹ ਲਿਖਿਆ ਹੈ, ਸੀਸ ਵੱਡੇ ਕਰ ਬੈਸਨ ਦੀਜੇ, ਬੈਸਨ ਮੈਨੇ ਆਸਣ ਪੀੜਾ ਜਾਂ ਬੈਠਣ ਦਾ ਥਾਂ, ਸੀਸ ਵੱਡੇ ਕਰ ਉਹਦੀ ਸੇਵਾ ਲਈ, ਸੀਸ ਵੱਡੇ ਕਰ ਬੈਸਨ ਦੀਜੇ ਅਤੇ ਬਿਨ ਸਿਰ ਸੇਵ ਕਰੀਜੇ। ਇਹ ਹੁਣ ਇੱਥੇ ਇਹ ਨਹੀਂ ਮਤਲਬ ਕਿ ਜੇ ਕੋਈ ਘਰ ਵਿੱਚ ਗੁਰੂ ਦਾ ਪਿਆਰਾ ਆਵੇ ਤਾਂ ਪਹਿਲਾਂ ਆਪਣਾ ਸਿਰ ਵੱਢ ਕੇ ਉਹਦੇ ਸਾਹਮਣੇ ਰੱਖਦੇ ਹੋ ਤਾਂ ਫਿਰ ਉਹਦੀ ਸੇਵਾ ਸੇਵਾ ਫਿਰ ਕਾਹਦੇ ਨਾਲ ਕਰਨੀ ਹੈ? ਜੇ ਸਿਰ ਵੱਢ ਕੇ ਸਾਹਮਣੇ ਰੱਖਤਾ ਤਾਂ ਸੇਵਾ ਕਾਹਦੇ ਨਾਲ ਹੋਣੀ ਹੈ? ਸੂਚਨਾ ਕਾਹਦੀ ਹੈ, ਪ੍ਰਤੀਕ ਕਾਹਦੀ ਹੈ, ਗੱਲ ਇਸ਼ਾਰਾ ਕੀ ਹੈ ਕਿ ਸੇਵਾ ਦਾ ਹੰਕਾਰ ਨਾ ਆ ਜਾਏ ਦਿਮਾਗ ਵਿੱਚ, ਸਿਰ ਵਿੱਚ। ਕਈ ਵਾਰੀ ਭਲੇ ਕੰਮਾਂ ਦਾ ਵੀ ਹੰਕਾਰ ਆ ਜਾਂਦਾ ਅਤੇ ਸਿਰ ਵਿੱਚੋਂ ਹੰਕਾਰ ਦੂਰ ਕਰਨਾ, ਹੰਕਾਰ ਵਾਲਾ ਸਿਰ ਵੱਢ ਕੇ ਰੱਖ ਦੇਣਾ ਹੈ, ਨਿਮਨ ਭਾਵ ਵਿੱਚ ਹੋ ਕੇ ਉਹਨਾਂ ਦੀ ਸੇਵਾ ਕਰਨੀ ਹੈ। ਇਹ ਪੰਕਤੀਆਂ ਇੱਦਾਂ ਦੀਆਂ ਸੂਚਕ ਹੁੰਦੀਆਂ ਨੇ, ਜਿੱਥੇ ਚਰਨ ਸਾਧ ਕੇ ਧੋਏ ਧੋ ਪੀਓ, ਇਹ ਨਿਮਰਤਾ ਦੇ ਸੂਚਕ 'ਚ ਅਰਪ ਸਾਧ ਕੋ ਆਪਣਾ ਜੀ ਸਾਧ ਕੀ ਧੂੜ ਕਰੋ ਇਸਨਾਨ। ਅਤੇ ਅੱਜ ਕੱਲ੍ਹ ਦੇ ਮੈਂ ਕਈ ਦੇਖੇ ਉਹ ਪੈਣੇ ਨਹੀਂ ਦਿੰਦੇ, ਉਹਨਾਂ 'ਤੇ ਧੂੜ ਪੈਂਦੀ ਹੀ ਨਹੀਂ ਅਤੇ ਇਸ਼ਨਾਨ ਫਿਰ ਕਿਹੜੀ ਸਾਧ ਦੀ ਧੂੜ ਹੋਈ? ਉਹ ਗੱਲ ਇਹ ਹੀ ਹੈ ਜੋ ਮਹਾਂਪੁਰਸ਼ਾਂ ਦੀ ਗੋਦ ਵਿੱਚ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਹਨਾਂ ਦੇ ਜੀਵਨ 'ਚੋਂ ਸੁਣਿਆ ਹੈ ਕਿ ਉਹ ਨੀਵੇਂ ਹੋ ਕੇ ਬਹਿੰਦੇ ਸਨ, ਯਾਨੀ ਮਨ ਨਿਮਰਤਾ ਵਿੱਚ ਰਹੇ। ਇਹ ਤਾਂ ਮੱਲੋ ਮੱਲੀ ਆਕੜਾਂ ਵਿੱਚ ਆਉਂਦਾ ਹੈ। ਮੈਂ ਅੱਗੇ ਕਿਹਾ ਸੀ ਮੁਰਦਾ ਆਕੜਦਾ ਹੈ ਹਮੇਸ਼ਾ, ਜਿਉਂਦਾ ਬੰਦਾ ਨਹੀਂ, ਜਿਉਂਦੇ 'ਚ ਲਚਕ ਹੈ, ਆਕੜੇਗਾ ਹਮੇਸ਼ਾ ਮੁਰਦਾ। ਜਿਉਂਦੀ ਲੱਕੜੀ ਉਹ 'ਚ ਲਚਕ ਹੈ, ਸੁੱਕੀ ਆਕੜੇਗੀ। ਜੇ ਕੋਈ ਬੰਦਾ ਆਕੜਦਾ ਹੈ ਤਾਂ ਉਹ ਮੋਇਆ ਹੁਣ ਸਮਝੋ, ਐਵੇਂ 4 ਦਿਨ ਫਿਰ ਕੇ ਉੱਥੇ ਪਹੁੰਚ ਜਾਊਗਾ, ਮਰ ਜਾਊਗਾ। ਹਮੇਸ਼ਾ ਮੁਰਦੇ 'ਚ ਆਕੜ ਹੁੰਦੀ ਹੈ, ਜਿਉਂਦੇ 'ਚ ਨਹੀਂ ਹੁੰਦੀ। ਇਸ ਲਈ ਮਹਾਂਪੁਰਸ਼ਾਂ ਨੇ ਸਾਨੂੰ ਆਪਣੇ ਜੀਵਨ ਤੋਂ ਐਸੀਆਂ ਰੁਚੀਆਂ ਵਾਲੇ ਬਣਨ ਦੇ ਉਪਦੇਸ਼ ਦਿੱਤੇ ਨੇ। ਆਓ ਇੱਕ ਵਾਰੀ ਧੁੱਕ ਕਹੀਏ ਅਤੇ ਫਿਰ ਸਮਾਪਤੀ ਕੀਤੀ ਜਾਏ। ਕੋੜ ਕਿੰਨੇ ਵੀ ਪੀਤ
ਹੋ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਸਾਜਿਆਂ ਸਵਾਰਿਆਂ ਮਰਦਾਂ ਨੇ ਖੁਦਾ ਦੀ ਪਵਿੱਤਰ ਯਾਦ ਅੰਦਰ ਹਾਜ਼ਰੀਨ ਸੰਗਤਾਂ ਜੀ ਵੱਲੋਂ ਕੀਰਤਨ ਭੇਤ ਮਾਇਆ ਅਰਦਾਸ ਦਾ ਕਬੂਲ ਕਰਨਾ, ਗੁਰਮੁਖਾਂ ਦੇ ਪਵਿੱਤਰ ਜੀਵਨ ਦੀ ਛੋਹ ਬਖਸ਼ਿਸ਼ ਕਰਨੀ, ਆਪ ਜਪੇ ਆਪਣਾ ਨਾਮ ਜਪਾਵਣ ਦਾ ਬਲ ਬਖਸ਼ਿਸ਼ ਕਰਨਾ, ਸਤਸੰਗ ਜੀ ਸਤਸੰਗ